کا سودا پیتا ہے. آؤ من وتی میں کاگر کر کے سر جی کے پوتر کتا کو سرپن کریے. ایکاگر چت ہونے واسطے آخیے جی ستنام ستنام
شری نانک سکھ سندھ کو ہاتھ جوڑ پڑنا.
ہر سی چار پرکار کے منگل ہوں. ایک منگل ہے آشیرواد منگل آچرن جس وچ اپنے اشٹ اگے بینتی کرنی کہ اکال پورکھ سانو آشیرواد دیو. دوسرا منگل ہوندا ہے نمسکار آتمک منگل آچرن جے وچ اپنے اشٹ نو نمسکار کرنی ہوندی. تیسرا منگل ہوں جستو نردیش منگلا چرن جس نو کہ پرمیشر کی وشیشتا بیان کرنے جی سری گرو گرنتھ صاحب جی اندر ایک اوہکار ستگر پرساد شبد آنا ہے کہ پرمیشر کا وستو نردیش منگل چرن. اور چوتھا منگل ہے آتم منگل اپنی سرح آتما کا منگل کرنا. گرو ارجن دیو صاحب پنجویں پاتشاہ جی مہاراج جی نے چارے منگل دو پنکتیاں کر دیتے. یہ ستگرو جی کی بدکتا کی ات شخر کی بات ہے جتنے ستگرو جی کہتے ڈنڈوت بندن انکبار. ڈنڈوت بندن انکبار کا مطلب ہے نمسکار آتمک منگل. ڈنڈوت بندن انکبار سرو کلا سمرتھ پرمیشر سرو کلا سمرتھ ہے. وستو نردیش منگل ہے پرمیشر کی وشیشتا دسنی وہ سرو کلا سمرتھ ہے. پھر ڈولن سے رکھو پربھو. یہ تیسرا منگل اسی پنکتی میں آ جاتا ہے کہ آشیرواد منگل ہے پرمیشر کو آشیرواد منگنی. ہے پربھو سانو ڈولن تو رکھ لو ایسی آشیرواد. نانک دے کر ہاتھ سوائے آتما کا منگل ہے. یہ چار پرکار کے منگلوں کا ذکر ودوان لوگ کرتے ہیں. اتنے مہا کوی بھائی سنتوخ سنگھ جی اس پرکرن کی ارمتا سمے نمسکار آتمک منگلا چرن کر رہے نے. نمسکار کر رہے نے جگت گرو گرو نانک صاحب نو کی کہندے نے سری نانک سکھ سندھ کو. شری مایا پتی شرومنی سروتم سب تو وڈے دھن گرو نانک صاحب سچی پاتشاہ جو سکھ دے سمندر نے سکھاں دے سمندر نے تنہاں نو ہاتھ جوڑ کے میری پرنام ہے. ہاتھ جوڑ پرنام ہاتھ جوڑ کے میری انہوں نے نمسکار ہے. نمسکار ہے جڑے سکھاں دے سمندر ہن.
جس کرنا تے وڈے گی پاوے جس بسرا
جنہاں دی کرونا نال جنہاں دی دیا نال وڈے وڈے پاپی مکتی نو پراپت ہو جاندے نے اور انہاں دا جنم مرن کٹیا جاندا ہے. ایسے ستگرو گرو نانک صاحب نو میری نمسکار ہے نمام ہے. جنہ کی کرونا نال جنہ کی دیا نال وڈے وڈے ادھی وڈے وڈے پاپی مکتی نو موکش نو پراپت ہو جاندے نے اور انہاں نو وشرام آرام پاؤندے نے بھاو او آواگون تو مکت ہو جاندے ہن. انہاں نو ایسے ستگرو سچے پاتشاہ جی نو میری نمسکار ہے.
شری بالا چندر واسو پئی شری انگد سنیے کہ بالا
گرو نانک صاحب سچے پاتشاہ جی دی ایک پوتر کتھا بھائی صاحب بھائی بالا جی سنا رہے نے. کھڑور صاحب دی پوتر پاون دھرتی تے کہندے اے گرو انگد دیو صاحب سچے پاتشاہ جی مہاراج سنو ستگرو گرو نانک صاحب جی دی راستائی کتھا جس کتھا وچ بھاری امرت رس ہے. ایسی امرت رس نال لبا لب بھری ہوئی گرو نانک صاحب کی جو پوتر کتھا ہے وہ آپ جی سرون کرو.
ایک دن پر رین
وید نو اپدیش دے دیتا ہے. وید نو مکتی دا موکش دا ادھکاری بنا دیتا ہے. وید جی تاں چلے گئے پر ستگرو جی اسی طرح جویں مہاراج جی دی پہلی وستھا سی کہ چادرا لے کے سارا سارا دن مہاراج جی لیٹے ہی رہتے سن. کسی بولتے نہیں سن. ਨਾ ਰੁਚੀ ਨਾਲ ਭੋਜਨ ਛਕਦੇ ਸਨ, ਨਾ ਜਲ ਗ੍ਰਹਿਣ ਕਰਦੇ ਸਨ। ਉਸੇ ਤਰ੍ਹਾਂ ਮਹਾਰਾਜ ਜੀ ਨੇ ਉਸੇ ਅਵਸਥਾ ਵਿਚ ਕੁਝ ਕੁ ਦਿਨ ਬਤੀਤ ਕੀਤੇ ਨੇ। ਉਸੇ ਤਰ੍ਹਾਂ ਮਹਾਰਾਜ ਜੀ ਆਪਣੇ ਮਹਿਲਾਂ ਵਿਚ ਆਪਣੇ ਮੰਦਿਰਾਂ ਚ ਬੇਦੀ ਕੁਲਕੇਤ ਜੀ ਵਿਰਾਜਮਾਨ ਰਹਿੰਦੇ ਹਨ।
ਬਚਨ ਸੁਣਤ ਬਿਸਮੇ ਹੋਏ ਚਿੱਤੁ।
ਕਦੇ ਕਦੇ ਪਿਤਾ ਜੀ ਦੇ ਮਨ ਦੇ ਵਿਚ ਭਰੋਸਾ ਆ ਜਾਂਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣਦੇ ਨੇ, ਤੇ ਸੁਣ ਕੇ ਮਹਾਰਾਜ ਜੀ ਦੇ ਬਚਨ ਕਦੇ ਕਦੇ ਪਿਤਾ ਜੀ ਨੂੰ ਵੀ ਪ੍ਰਤੀਤ ਬਣ ਜਾਂਦੀ ਹੈ ਵੀ ਇਹ ਕੋਈ ਸਧਾਰਨ ਪੁਰਖ ਨਹੀਂ। ਪਿਤਾ ਜੀ ਦੇ ਮਨ ਚ ਕਦੇ ਕਦੇ ਖਿਆਲ ਆ ਜਾਂਦਾ ਹੈ, ਇਹ ਭਰੋਸਾ ਕਦੇ ਕਦੇ ਮਨ ਚ ਬਣ ਜਾਂਦਾ ਹੈ, ਇਹ ਤਾਂ ਨਿਰੰਕਾਰ ਨੇ। ਮਹਾਰਾਜ ਜੀ ਦੇ ਜਿਹੜੇ ਪਵਿੱਤਰ ਬਚਨ ਜਦੋਂ ਵੈਦ ਨੂੰ ਕੀਤੇ, ਵੈਦ ਨੇ ਸੁਣੇ ਤੇ ਫਤਾ ਮਹਿਤਾ ਕਾਲੂ ਜੀ ਵੀ ਕੋਲ ਸੁਣਦੇ ਸਨ, ਤੇ ਕਦੇ ਕਦੇ ਉਹਨਾਂ ਦੇ ਮਨ ਚ ਪ੍ਰਤੀਤ ਆ ਜਾਂਦੀ ਹੈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਕਦੇ ਉਹਨਾਂ ਦਾ ਮਨ ਹੈਰਾਨ ਹੁੰਦਾ ਵੀ ਹੈ।
ਮੋਹਰ ਦੇ ਮਾਇਆ ਫਰਮਾਈ ਹਿਰਦੈ ਕੁਦਰ ਕੇ ਅਨੇਕ ਉਠਾਏ।
ਸਤਿਗੁਰੂ ਜੀ ਫੇਰ ਮਾਇਆ ਪਾ ਦਿੰਦੇ ਪਿਤਾ ਜੀ ਤੇ ਮਾਇਆ ਪਾ ਕੇ ਫੇਰ ਭਰਮਾ ਦਿੰਦੇ ਤੇ ਭਰਮਾ ਦਿੰਦੇ ਉਦੋਂ ਪਿਤਾ ਜੀ ਮਨ ਵਿਚ ਫੇਰ ਕੁਤਰਕ ਕਰਨ ਲੱਗ ਪੈਂਦੇ ਸੀ, ਕਿਉਂਕਿ ਅਕਾਲ ਪੁਰਖ ਨੇ ਵਰ ਦਿੱਤਾ ਸੀ ਕੀ ਤੁਹਾਡੇ ਘਰ ਪੁੱਤਰ ਬਣ ਕੇ ਆਵਾਂਗੇ ਪਰ ਤੁਸੀਂ ਪੁੱਤਰ ਹੀ ਸਮਝੋਗੇ, ਇਹ ਨੀ ਸਮਝੋਗੇ ਵੀ ਇਹ ਨਿਰੰਕਾਰ ਨੇ ਪਰਮੇਸ਼ਰ ਨੇ। ਤੇ ਕਦੇ ਕਦੇ ਜੇ ਭਰੋਸਾ ਬਣ ਵੀ ਜਾਂਦਾ ਪਿਤਾ ਜੀ ਦੇ ਮਨ ਦੇ ਵਿਚ ਤੇ ਫੇਰ ਮਾਇਆ ਪਾ ਦਿੰਦੇ ਸਤਿਗੁਰੂ ਜੀ ਤੇ ਮਾਇਆ ਪਾ ਕੇ ਭਰਮਾ ਦਿੰਦੇ ਨੇ ਤੇ ਪਿਤਾ ਜੀ ਦੇ ਮਨ ਦੇ ਵਿਚ ਫੇਰ ਕੋਈ ਨਾ ਕੋਈ ਤਰਕ, ਫਿਰ ਕੋਈ ਨਾ ਕੋਈ ਕੁਤਰਕ ਦੀ ਬਿਰਤੀ ਉੱਠ ਆਉਂਦੀ ਹੈ ਸਤਿਗੁਰਾਂ ਪ੍ਰਤੀ।
ਅਜਨ ਕਹਿਣ ਮੈਂ ਇਹ ਗੁਣ ਥਾਲੇ, ਧਨ ਖਟਨੇ ਕੀ ਗਿਆਨ ਨਾ ਚਾਲੇ।
ਤਰਕ ਕੀ ਕਰਦੇ ਨੇ ਕਦੇ ਪਿਤਾ ਜੀ ਮਨ ਦੇ ਵਿਚ, ਕਹਿੰਦੇ ਵੀ ਗੱਲਾਂ ਕਰਨ ਦੇ ਵਿਚ ਤਾਂ ਬੜਾ ਸਿਆਣਾ ਹੈ, ਗੁਣ ਥਾਲੀ ਸ਼ਾਲ ਨਾਮ ਹੈ ਘਰ ਦਾ, ਵੀ ਗੁਣਾਂ ਦਾ ਘਰ ਹੈ, ਇਹਦੇ ਵਰਗੀ ਗੱਲ ਨੀ ਕੋਈ ਕਰ ਸਕਦਾ। ਦਲੀਲ ਇਹੋ ਜੀ ਦਿੰਦੇ ਨੇ, ਦੇਖੋ ਕਿੱਡੇ ਕਿੱਡੇ ਪੰਡਿਤ ਬੈਠੇ ਸਨ, ਜਦੋਂ ਇਹਨਾਂ ਨੂੰ ਜਨੇਊ ਪਾਉਣਾ ਸੀ ਕਿਸੇ ਪੰਡਿਤ ਨੂੰ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਆਇਆ। ਪਿਤਾ ਜੀ ਵੇਖਦੇ ਸੀ, ਕਹਿੰਦੇ ਵੀ ਬਚਨ ਕਰਨ ਦੇ ਵਿਚ ਤਾਂ ਬੜੀਆਂ ਇਹ ਦੂਰ ਦੂਰ ਦੀਆਂ ਗੱਲਾਂ ਕਰ ਲੈਂਦਾ ਹੈ, ਗੱਲਾਂ ਬੜੀਆਂ ਇਹਨੂੰ ਸੋਹਣੀਆਂ ਕਰਨੀਆਂ ਹੁੰਦੀਆਂ ਨੇ, ਪਰ ਕਮਾਈ ਕਰਨ ਵਾਲੇ ਪਾਸੇ ਦਾ ਧਿਆਨ ਕੋਈ ਨੀ, ਵੀ ਮਾਇਆ ਕਿਵੇਂ ਕਮਾਈ ਦੀ ਹੈ, ਧਨ ਕਿਵੇਂ ਖੱਟੀਦਾ ਹੈ, ਧਨ ਦੀ ਖੱਟੀ ਕਰਨ ਦੀ ਇੱਕ ਵੀ ਚਾਲ ਇਹਨੂੰ ਨਹੀਂ ਆਉਂਦੀ, ਉਦਾਂ ਗੱਲਾਂ ਬੜੀਆਂ ਗੁਣਾਂ ਵਾਲੀਆਂ ਕਰਦਾ ਹੈ।
ਸੁਣ ਸੁਣ ਬਚਨ ਨਰ ਕਰੈ ਵਡਾਈ, ਧਨ ਹਾਨੀ ਇਹ ਭੇਦ ਨਾ ਪਾਏ।
ਲੋਕਾਂ ਦੀ ਮੱਤ ਤੇ ਕੀ ਪੜਦਾ ਪਿਆ, ਇਹਦੀਆਂ ਮਿੱਠੀਆਂ ਮਿੱਠੀਆਂ ਦੀਆਂ ਗੱਲਾਂ ਸੁਣ ਕੇ ਲੋਕ ਇਹਦੀ ਵਡਿਆਈ ਕਰਦੇ ਨੇ, ਕਹਿੰਦੇ ਜੀ ਇਹ ਪਰਮੇਸ਼ਰ ਦਾ ਅਵਤਾਰ ਹੈ, ਪਰ ਲੋਕਾਂ ਨੂੰ ਇਹ ਨੀ ਪਤਾ ਵੀ ਇਹਦੇ ਵਰਗਾ ਧਨ ਹਾਨੀ ਕੋਈ ਨੀ, ਵੀ ਜਿੰਨੀ ਮਾਇਆ ਇਹਨੇ ਮੇਰੀ ਗਵਾ ਦਿੱਤੀ, ਮੇਰਾ ਧਨ ਦਾ ਨੁਕਸਾਨ ਇਹਨੇ ਕੀਤਾ ਹੈ, ਇਹਦੇ ਬਾਰੇ ਲੋਕ ਇਹ ਵੀ ਵੇਖਦੇ। ਗੱਲਾਂ ਸੁਣ ਕੇ ਪ੍ਰਭਾਵਿਤ ਹੋ ਜਾਂਦੇ ਨੇ ਤੇ ਗੱਲਾਂ ਸੁਣ ਕੇ ਇਹਦੀ ਉਸਤਤ ਕਰਦੇ ਨੇ, ਪਰ ਇਹ ਨੀ ਜਾਣਦੇ ਵੀ ਇਹ ਧਨ ਦਾ ਹਾਨੀ ਹੈ ਤੇ ਮਾਇਆ ਨੂੰ ਨਾਸ਼ ਕਰਨ ਵਾਲਾ, ਧਨ ਦਾ ਨਾਸ਼ ਕਰਨ ਵਾਲਾ, ਇਹਦਾ ਭੇਦ ਇਹਨਾਂ ਦਾ ਲੋਕਾਂ ਨੂੰ ਨਹੀਂ ਪਤਾ।
ਹੁਣ ਵਿੱਚ ਉੱਪਰ ਬਿਰਤੀ ਹੈ ਮੰਤਾ, ਤੇ ਮੈਂ ਸੁਣੂ ਜਪਾਵਰ ਸੰਤਾ।
ਪਿਤਾ ਜੀ ਆਪਣੇ ਮਨ ਹੀ ਮਨ ਕਈ ਪ੍ਰਕਾਰ ਦੀਆਂ ਤਰਕਾਂ ਕਰਦੇ ਨੇ ਸਤਿਗੁਰਾਂ, ਕਦੇ ਭਰੋਸਾ ਬਣ ਜਾਂਦਾ, ਕਦੇ ਫੇਰ ਤਰਕ ਕਰ ਲੈਂਦੇ ਨੇ, ਭਰੋਸਾ ਉਸੇ ਵੇਲੇ ਡਾਵਾ ਡੋਲ ਹੋ ਜਾਂਦਾ ਜਦੋਂ ਮਹਾਰਾਜ ਜੀ ਦੀ ਮਾਇਆ ਵਰਤਦੀ। ਤੇ ਖਾਲਸਾ ਜੀ ਇਸੇ ਤਰ੍ਹਾਂ ਕਹਿੰਦੇ ਹੇ ਮੰਤਾ, ਕਹਿੰਦੇ ਨੇ ਸਰਦ ਰੁੱਤ ਨੂੰ ਏਦਾਂ ਕਹਿੰਦੇ, ਸਰਦ ਰੁੱਤ ਜਿਹੜੀ ਹੈ ਉਹ ਬਤੀਤ ਹੋਈ ਹੈ, ਸਰਦ ਰੁੱਤ ਜਿਹੜੀ ਹੈ ਉਹ ਕੜਾਕੇ ਦੀ ਜਿਹੜੀ ਸਰਦੀ ਦੇ ਦਿਨ ਨੇ ਉਹ ਨੇੜੇ ਆ ਗਏ ਹਨ। ਹੁਣ ਉਸ ਸਰਦ ਰੁੱਤ ਦੇ ਵਿਚ ਜੋ ਸਤਿਗੁਰੂ ਜੀ ਦੀ ਪ੍ਰਵਿਰਤੀ ਸੀ ਉਹ ਕਥਾ ਆਪ ਜੀ ਸਰਵਣ ਕਰੋ।
ਪਾਲਨ ਬਾਰ ਜਿਪਨੀ ਬਿਨਾਸ਼ੀ, ਜੋ ਕੁਸੰਗ ਨਾ ਤੈ ਜਬ ਰਾਤੇ।
ਭਾਈ ਸਾਹਿਬ ਜੀ ਬੜਾ ਸੋਹਣਾ ਸਰਦੀ ਰੁੱਤ ਦਾ ਅਲੰਕਾਰ ਬੰਨਣ ਲੱਗੇ, ਸਰਦ ਰੁੱਤੂ ਦੇ ਨਾਲ ਅਲੰਕਾਰ ਜੋੜ ਰਹੇ ਨੇ। ਜਿਹੜੇ ਸਾਲ ਸਰੋਵਰ ਨੇ, ਇਹਨਾਂ ਸਰੋਵਰਾਂ ਵਿਚ ਮੀਂਹ ਦੀ ਰੁੱਤ ਦੇ ਵਿਚ ਬੜੇ ਬੜੇ ਸੁੰਦਰ ਕਮਲ ਦੇ ਫੁੱਲ ਖਿੜ ਜਾਂਦੇ ਨੇ। ਸਰਦੀ ਦੀ ਰੁੱਤ ਆਉਂਦੀ ਹੈ ਤੇ ਸਾਰੇ ਕਮਲ ਦੇ ਫੁੱਲ ਬਿਰਸ ਜਾਂਦੇ ਨੇ, ਸੁੱਕ ਜਾਂਦੇ ਨੇ, ਸਰਦੀ ਨਾਲ ਸਾਰੇ ਕਮਲ ਦੇ ਫੁੱਲ ਫੜ ਜਾਂਦੇ ਨੇ। ਕਹਿੰਦੇ ਜਦੋਂ ਸਰਦੀ ਦੀ ਰੁੱਤ ਆਈ ਉਸ ਵੇਲੇ ਜਿਹੜੇ ਤਲਾਬਾਂ ਦੇ ਵਿਚ ਸੋਹਣੀਆਂ ਸੋਹਣੀਆਂ ਬਗੀਚੀਆਂ ਸਨ ਕਮਲਾਂ ਦੇ ਫੁੱਲਾਂ ਦੀਆਂ, ਉਹ ਸਾਰੀਆਂ ਬਿਰਸ ਗਈਆਂ। ਕਿਵੇਂ ਬਿਰਸ ਗਈਆਂ? ਜਿਵੇਂ ਕੁਸੰਗੀ ਦਾ ਸੰਗ ਕਰਕੇ ਸ਼ੁਭ ਗੁਣ ਨਸ਼ਟ ਹੋ ਜਾਂਦੇ ਹਨ। ਇਹਦਾ ਸਰਦੀ ਦੀ ਰਿਤੂ ਨਾਲ ਕਮਲ ਦੇ ਫੁੱਲ ਸਾਰੇ ਸੜ ਗਏ ਨੇ। ਕਿਵੇਂ ਸੜ ਗਏ ਨੇ? ਜਿਵੇਂ ਭੈੜੇ ਪੁਰਸ਼ਾਂ ਦੀ ਸਾਖਤ ਪੁਰਸ਼ਾਂ ਦੀ ਸੰਗਤ ਕਰਕੇ ਸ਼ੁਭ ਗੁਣ ਨਸ਼ਟ ਹੋ ਜਾਂਦੇ ਨੇ।
ਅਗਨ ਕੇ ਰਹੇ ਮਾਨਾ
ਲੋਕ ਸਰਦੀ ਤੋਂ ਬਚਣ ਵਾਸਤੇ ਅੱਗ ਦੇ ਕੋਲ ਰਹਿੰਦੇ, ਅੱਗ ਬਾੜ ਲੈਂਦੇ ਨੇ ਤੇ ਅੱਗ ਦੇ ਕੋਲ ਰਹਿੰਦੇ ਨੇ। ਕਿਵੇਂ? ਜਿਵੇਂ ਕਿਸੇ ਸਿਆਣੇ ਲੋਕ ਜਿਹੜੇ ਨੇ ਉਹ ਰਾਜੇ ਦੇ ਨਜ਼ਦੀਕ ਰਹਿੰਦੇ ਨੇ, ਵੀ ਰਾਜੇ ਦੇ ਕੋਲ ਰਹਾਂਗੇ ਤੇ ਸੁੱਖ ਮਿਲੇਗਾ। ਕਹਿੰਦੇ ਇਸ ਤਰ੍ਹਾਂ ਅੱਗ ਦੇ ਕੋਲ ਬਹੁਤੇ ਲੋਕ ਰਹਿ ਕੇ ਸਰਦੀ ਤੋਂ ਬਚਣ ਵਾਸਤੇ ਅਗਨੀ ਦਾ ਸੰਗ ਕਰਦੇ ਨੇ। ਜਿਵੇਂ ਸਿਆਣੇ ਵਿਦਵਾਨ ਲੋਕ ਰਾਜਿਆਂ ਲੋਕਾਂ ਦੇ ਕੋਲ ਰਹਿੰਦੇ ਹਨ।
ਮੰਗ ਤੇਜ ਸੂਰਜ ਕਾ ਭਇਓ ਜਿਉ ਭੂਪਤ ਹੋਏ ਆਲਸ ਕੀਉ।
ਜਿਹੜਾ ਸੂਰਜ ਦਾ ਪ੍ਰਕਾਸ਼ ਹੈ ਉਹ ਵੀ ਮੰਦ ਹੋ ਗਿਆ, ਕਿਉਂਕਿ ਧੁੰਦ ਦੇ ਨਾਲ ਸੂਰਜ ਢਕਿਆ ਰਹਿੰਦਾ। ਤੇ ਕਹਿੰਦੇ ਸੂਰਜ ਦਾ ਪ੍ਰਕਾਸ਼ ਇਸ ਤਰ੍ਹਾਂ ਮੰਦ ਹੋ ਗਿਆ, ਤੇਜ ਉਹਦੀ ਗਰਮੀ ਇਸ ਤਰ੍ਹਾਂ ਮੰਦ ਹੋ ਗਈ ਹੈ, ਜਿਵੇਂ ਕੋਈ ਰਾਜਾ ਆਲਸੀ ਹੋ ਜਾਏ ਤੇ ਉਹਦਾ ਤਪ ਤੇਜ ਬਿਣਸ ਜਾਂਦਾ। ਇਹ ਅਲੰਕਾਰ ਗੁਰੂ ਖਾਲਸਾ ਜੀ, ਕਵਿਤਾ ਦੇ ਅਲੰਕਾਰ ਨਾ ਹੋਣ ਤੇ ਅਲੰਕਾਰਾਂ ਤੋਂ ਬਿਨਾਂ ਕਵਿਤਾ ਸੋਭਦੀ ਨਹੀਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਦੀ ਸ਼ੈਲੀ ਹੈ, ਉਹਨਾਂ ਨੇ ਸਰਵ ਪ੍ਰਕਾਰ ਦੇ ਅਲੰਕਾਰਾਂ ਦਾ ਵਰਣਨ ਆਪਣੀ ਕਵਿਤਾ ਵਿੱਚ ਕੀਤਾ ਤਾਂ ਜੋ ਕਵਿਤਾ ਸ਼ਿੰਗਾਰੀ ਰਹੇ। ਇਸੇ ਕਰਕੇ ਭਾਈ ਸਾਹਿਬ ਨੂੰ ਚੂੜਾਮਣੀ ਜੀ ਕਹਿੰਦੇ ਨੇ। ਕਿਤਨਾ ਸੁੰਦਰ ਅਲੰਕਾਰ! ਕਹਿੰਦੇ ਜਿਵੇਂ ਸਰਦੀ ਦੇ ਵਿੱਚ ਸੂਰਜ ਦੀ ਜਿਹੜੀ ਲੋ ਹੈ ਮੰਦ ਹੋ ਗਈ ਹੈ, ਕਿਵੇਂ? ਜਿਵੇਂ ਕੋਈ ਰਾਜਾ ਆਲਸੀ ਹੋ ਜਾਏ ਨਾ ਤੇ ਆਲਸੀ ਰਾਜੇ ਦਾ ਤੇਜ ਵੀ ਬੰਦ ਹੋ ਜਾਂਦਾ, ਆਲਸੀ ਰਾਜੇ ਦਾ ਤਪ ਤੇਜ ਜਿਹੜਾ ਹੈ ਉਹ ਜਾਂਦਾ ਰਹਿੰਦਾ ਹੈ।
ਨਰ ਨਾਰਨ ਕੋ ਚੀਪ ਕੰਪਾਵਤੀ ਲੇਟ ਬੰਦ ਬਾਤੀ ਤਿਨੇ ਦੁਖਾਵਤ।
ਨਰ ਨਾਰੀਆਂ ਨੇ, ਮਨੁੱਖ ਨੇ, ਜਾਂ ਜੰਗਲਾਂ ਵਿਚ ਰਹਿਣ ਵਾਲੇ ਜਾਨਵਰ ਨੇ, ਮ੍ਰਿਗ ਨੇ, ਉਹ ਕਹਿੰਦੇ ਸਰਦੀ ਦੇ ਨਾਲ ਕੰਬਦੇ ਨੇ, ਉਹ ਵੀ ਬੜਾ ਦੁੱਖ ਪ੍ਰਾਪਤ ਕਰ ਰਹੇ ਨੇ ਸਰਦੀ ਨਾਲ।
ਗਾਹੋ ਸਮੇ ਜਿਵੇਂ
ਰਾਜਾ ਉਹਦਾ ਚੋਰ ਨਾ ਰਹੇ ਤੇ ਚੋਰ ਲੋਕ ਜਿਹੜੇ ਨੇ ਫਿਰ ਸਾਰੀ ਪ੍ਰਜਾ ਨੂੰ ਦੁੱਖ ਦੇਣ ਲੱਗ ਪੈਂਦੇ, ਵੀ ਇਹਨਾਂ ਦਾ ਰਾਜਾ ਕਿਹੜਾ ਇਹਨਾਂ ਨੂੰ ਸੰਭਾਲਣ ਵਾਲਾ, ਫਿਰ ਸਾਰੇ ਪ੍ਰਜਾ ਨੂੰ ਦੁੱਖ ਦੇਣ ਲੱਗ ਪੈਂਦੇ ਜੇ ਰਾਜਾ ਕਮਜ਼ੋਰ ਹੋਵੇ। ਸੂਰਜ ਉਹਦਾ ਤਪ ਤੇਜ ਮੰਦ ਹੋਣ ਕਰਕੇ ਕਹਿੰਦੇ ਇਸ ਤਰ੍ਹਾਂ ਸਮਝ ਲਓ ਵੀ ਉਹ ਰਾਜੇ ਦਾ ਤਪ ਤੇਜ ਮੰਦ ਹੋ ਗਿਆ, ਉਹ ਆਲਸੀ ਹੋ ਗਿਆ, ਤੇ ਜਿਹੜੇ ਲੋਕ ਸਰਦੀ ਨਾਲ ਕੰਬ ਰਹੇ ਨੇ ਉਹ ਸਰਦੀ ਮਾਨੋ ਚੋਰ ਬਣ ਗਈ ਹੈ ਤੇ ਲੋਕਾਂ ਨੂੰ ਦੁੱਖ ਦੇ ਰਹੀ ਹੈ। ਜਿਵੇਂ ਕਿਸੇ ਕਮਜ਼ੋਰ ਰਾਜੇ ਦੇ ਰਾਜ ਦੇ ਵਿੱਚ ਪ੍ਰਜਾ ਨੂੰ ਚੋਰ ਦੁੱਖ ਦਿੰਦੇ ਹਨ।
ਇਸ ਧੀਰਜ ਮੈਂ ਲੇਤ ਨਿਹਾਲਾ ਜਿਵੇਂ ਦੀਪ ਬਿਦਾਰ ਸੁਖਾਲਾ।
ਦਿਨ ਲੋਕ ਨਿਹਾਲੀਆਂ, ਨਿਹਾਲੀ ਕਹਿੰਦੇ ਨੇ ਰਜਾਈ ਨੂੰ, ਰਜਾਈਆਂ ਚ ਰਹਿੰਦੇ ਨੇ, ਰਾਤ ਦਿਨ ਰਜਾਈਆਂ ਲੈ ਕੇ ਆਪਣੇ ਸਰੀਰ ਨੂੰ ਸ਼ੀਤ ਤੋਂ, ਠੰਡ ਤੋਂ ਬਚਾਉਂਦੇ ਨੇ, ਸਰਦੀ ਤੋਂ ਬਚਾਉਂਦੇ ਨੇ। ਸਰਦੀ ਤੋਂ ਬਚਣ ਵਾਸਤੇ ਰਜਾਈਆਂ ਇਸ ਤਰ੍ਹਾਂ ਲੈਂਦੇ ਨੇ ਜਿਵੇਂ ਉਹਦੇ ਵਿੱਚੋਂ ਹੀ ਸੁੱਖ ਪ੍ਰਾਪਤ ਹੁੰਦਾ।
ਜਿਉ ਸਤਿਗੁਰ ਕੀ ਲੇ ਪਗ ਤੁਰੇ ਆਵ ਸੰਕਟ ਇਕ ਕਰ ਹੈ ਦੂਰੇ।
ਸਰਦੀ ਤੋਂ ਬਚਣ ਵਾਸਤੇ, ਸਰਦੀ ਦੇ ਸ਼ੀਤ ਦੇ ਕੰਪਾਵਣ ਤੋਂ ਬਚਣ ਵਾਸਤੇ ਰਜਾਈਆਂ ਰਾਤ ਦਿਨ ਇਸ ਤਰ੍ਹਾਂ ਲੈਂਦੇ ਨੇ ਲੋਕ ਤੇ ਸੁਖੀ ਹੁੰਦੇ ਨੇ ਨਾ। ਇਸੇ ਤਰ੍ਹਾਂ ਕਹਿੰਦੇ ਭਾਈ ਕਿਵੇਂ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਦੀ ਧੂੜ ਮਸਤਕ ਤੇ ਲਾ ਕੇ ਜਨਮ ਮਰਨ ਦੇ ਸੰਕਟ ਕੱਟੇ ਜਾਂਦੇ ਨੇ, ਕਹਿੰਦੇ ਇਸੇ ਤਰ੍ਹਾਂ ਸਰਦੀ ਦੇ ਸੰਕਟ ਤੋਂ ਬਚਣ ਲਈ ਲੋਕ ਰਜਾਈਆਂ ਦੀ ਵਰਤੋਂ ਕਰਦੇ, ਰਾਤ ਦਿਨ ਰਜਾਈਆਂ ਵਿਚ ਹੀ ਰਹਿੰਦੇ ਨੇ।
ਧੁੱਪਛੜੀ
ਹੋਈ, ਜਦੋਂ ਧੁੱਪ ਕੜਕਦੀ ਚੜ੍ਹਦੀ ਹੈ ਸਰਦੀ ਦੇ ਵਿਚ ਤੇ ਲੋਕਾਂ ਨੂੰ ਸੁੱਖ ਦਿੰਦੀ ਹੈ, ਉਹਨਾਂ ਦੇ ਸਰੀਰਾਂ ਨੂੰ ਸੁੱਖ ਦਿੰਦੀ। ਕਿਵੇਂ ਦਿੰਦੀ ਆ ਕੇ ਦੱਸਦੇ ਨੇ,
ਜਿਉ ਸਤ ਸੰਗਤ ਜਨ ਮਤ ਧੀਰਾ।
ਸਾਧ ਸੰਗਤ ਵਿਚ ਆ ਕੇ ਧੀਰਜ ਮਿਲਦਾ ਹੈ। ਏਦਾਂ ਕਹਿੰਦੇ ਸੂਰਜ ਚੜ੍ਹਦਾ ਨਾ ਤੇ ਉਹਦੀ ਧੁੱਪ ਤਪਸ ਦੇ ਵਿਚ ਲੋਕ ਸਰੀਰਾਂ ਨੂੰ ਸੁੱਖ ਮਹਿਸੂਸ ਕਰਦੇ ਨੇ, ਲੋਕਾਂ ਦੇ ਸਰੀਰਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਕਹਿੰਦੇ ਇਸੇ ਤਰ੍ਹਾਂ ਗੁਰੂ ਕੀ ਸੰਗਤ ਵਿਚ, ਸਤ ਸੰਗਤ ਵਿਚ ਆ ਕੇ ਧੀਰਜ ਦੀ ਪ੍ਰਾਪਤੀ ਹੁੰਦੀ ਹੈ।
ਜਿਉ ਦਿਨ ਸਤਿਗੁਰ ਤੇ ਰਖਵਾਰਾ ਜਗਿਆਸੀ ਤੋਂ ਦਰਦ ਨਿਕਾਰਾ।
ਜਦੋਂ ਸ਼ੀਤਲ ਹਵਾ ਚੱਲਦੀ ਹੈ ਤੇ ਠੰਡਾ ਜਲ ਜਿਹੜਾ ਹੁੰਦਾ ਰੰਗ ਗਰੀਬ, ਉਹਦੇ ਵਾਸਤੇ ਬੜੀ ਦੁਖਦਾਈ ਹੁੰਦੀ ਹੈ ਸਰਦ ਰਿਤੂ। ਸਰਦ ਰਿਤੂ ਉਹਦੇ ਸਰੀਰ ਦੀਆਂ ਹੱਡੀਆਂ ਨੂੰ ਚੀਰਦੀ ਹੈ, ਨਾ ਉਹਦੇ ਕੋਲ ਕੱਪੜਾ کیونکہ رنگ ہے غریب ہے تے جویں غریب بندے رنگ بندے نو سردی دکھ دندی ہے تے اونوں اذیر پیڑ تو رہت کر دندی ہے اسی طرح بھائی جڑے گرو کی سنگت تو بہونے نے نا سنگت وچ نہیں آوندے انہاں نو بیکار جڑے نے آ کے تنگ کردے انہاں دے شریر نو چیر کے رکھ دندے انہاں دے من ہی من انک پرکار دیاں پرورتیاں جڑیاں نے وہ بکاراں کر کے پیدا ہوندیاں تے او دکھی رہندے ہن
اس ہمت تمہیں جگ کنتا ارے رہے سکمانی سنتا
ریتو بچ جی سرد ریتو بچ جگت گرو جگت مالک ستگرو گرو نانک صاحب سچے پاتشاہ جی براجمان ہی رہتے مہاراج سچے پاتشاہ جی شریر سے چادرا تاڑ کے اسی طرح ایکانت وچ ہی لیٹے رہتے ہیں
کیوں ملے نہ بولے بانی
کسی نال بولتے نے نہ کسی نال کوئی ستگرو جی بچن کرتے نے گنا کی خان جنا کے سارے گن بھرے ہوئے نے مہاراج جی ایکانت وچ ہی بہتا سما بتیت کرتے ہیں
اس کے دسوں یوگ ماس بتائے ہند لگے
اس طرح کردیا ستگرو جی نے دو مہینے بتیت کر دیتے دو مہینے ستگرو جی نہ کسی نال بولے نے تے نہ کسی دی کوئی گل سنی ایکانت وچ اسی طرح ہی لیٹے رہندے نے دو مہینے مہاراج جی نے اسی طرح ہی بتیت کیتے تے دو مہینے جدوں بیت گئے تے ستگرو جی پھر پہلا وانگو وچرن لگ پئے جیسے پہلا وچرتے سن پہلا وانگو پھر ستگرو جی وچرن لگ پئے اپنا سبھاؤ پھر پہلا وانگو کر لیا جو دو مہینے پہلا سی
کھان پان کو کریں
ہن ستگرو جی روچی نال بھوجن بھی چکن لگ پئے روچی نال مہاراج جی بستر بھی پہنن لگ پئے
مات بلوک ہر کے اور دھرے
ماتا نے دیکھیا بھی میرا نال بالکل ٹھیک ہو گیا دو مہینے پہلا جو دی اوستھا سی اسی طرح دی حالت ہو گئی ہے ویکھ کے ماں کا من بڑا خوش ہویا ماتا ترپتا جی بڑے خوش
ہوئے
ماتا ترپتا جی دی میرا پتر روگ تو رہت ہو گیا جہاں نو کوئی روگ لگا سی روگ چلا گیا ہن بالکل روگ تو رہت اروگ اوستھا ہو گئی ہے
تینوں دان دجن دبین کو
ماتا جی نے بڑے براہمنا نو دان پن کیتا انیک جاتکا دیا چوڑیاں بھری جو سکھنا سکھیاں بھی پرمیشر رکھے اے بھگوان اے نرنکار اے اکال پورکھ میرے پتر نو دے روگتا بخشو وہ سکھنا ہن ماتا ترپتا جی نے پوریاں کیتیاں بھی میرا لال ٹھیک ہو گیا چنگی طرح بھوجن چکن لگ پیا باہر وچرن لگ پیا گلا باتاں کرن لگ پیا ویکھ کے ماتا جی نے انیکاں دجا براہمنا نو سد کے انہاں نو دان پن کیتا ہے
بدن سدن سب پن پن دیکھی ود بھاگن لگ آپ
نے نئے کپڑے بستر بنا کے ماتا جی نے ستگرو جی نو پوائے اپنے لال نو دلار کردے تے دلار نال متھا چمدے بار بار ستگرو جی دے سونے مکھ نو ویکھ دے تے ویکھ کے اپنے آپ نو جان دے میرے جی وڈی بھاگا والی ماں کوئی نہیں ہونی ماتا ترپتا جی ایہو جا لال پتر ہے میرے کول میرے دے وڈے بھاگ ہور کیڑے ہون گے اس طرح ماتا ترپتا جی من ہی من اس طرح کا پورنا کرتے نے
یاتن کی پنگت جگ مولا کالو انکولا
ستگرو جی جہاں رشتے دار تو پہلا بالکل ہی اپرام ہو گئے سی جسے سجن متر کول بیٹھتے ہی نہیں سن مہاراج جی ہوں اپنے رشتے دار بھی بیٹھن لگ پے خاص سربندیاں مترن بھی لگ پے خالصہ جی مان دیا تو اندر انک پرکار دیا اوستھاوا بن دیا ایک اوستھا ایسی بھی بن دی ہے جی پرا بھگتی جیسے جو مہاراج جی کی اوستھا بنی رہی دو مہینے اس اوستھا ستگرو جی وچرے ہوں پھر اسی اوستھا پہلے رنگ چ آ گئے رشتے دار سربندیاں بیٹھن لگ پے جہدے نال پتا جی کا من بھی خوش ہوتا ہے پتا جی کے انوسار جی پتا جی سوچتے نے انہوں کے انوسار ستگرو جی ہوں اپنے رشتے دار سربندیاں جا کے بیٹھتے نے
لوک کریت ملن پن بولن کریں سب دل پور میں دولن
لوک کریتیاں نے سنسار دیا وہ مہاراج جی سنتے سبھاوک کرن لگ پے لوکاں نال بچن بلاس کرنے انہاں دا حال چال پچھنا اپنا دسنا ایساں جڑیاں لوک کریتیاں او بھی مہاراج جی کرن لگ پئے جڑا کوئی ملدا او دے نال بچن بلاس بھی کردے نے اس پرکار سدگرو سچے پاتشاہ جی مہاراج اسی طرح نگر وچ وچرن بھی لگ پئے رشتے دار سربندیاں دے گھر وچ آنا جانا بھی شروع کر دتا
سندر شورا گرا مرزل مدری جی بچورا
جی مہاراج سچے پاتشاہ جی دی بہت ہی سندر مورت ہے کشور اوستھا تیرہ چودہ وریاں دی یا سولہ وریاں دی وچکار دی عمر نو کشور اوستھا کہندے نے کشور اوستھا ستگرو سچے پاتشاہ جی مہاراج جی دی ہے اس کشور اوستھا وچ ستگرو جی دا سروپ بہت ہی سندر ہے مہاراج سچے پاتشاہ جی دا سونا سروپ تے اپنے مخار بند تو بڑے مٹھے مٹھے بول بول دے نے
سندر شور مندر بیس کی شورا لال دے بلوچن دل اتپن دے سارے شیام گنڈ کی محل دے
اپنے وہ بول دے تے بڑی مٹھی بانی جیڑا کوئی سندا او دا چت چوری ہو جاندا ہے مہاراج جی بچن سن کے چت چوری ہو جاتا چت نو چرا لین والے بچن بڑے بٹھے بٹھے بول وہ مہاراج جی بولتے نے بہت ہی سندر سونے نیتر کمل جیسیا پنکھڑیاں جی مہاراج جی دیا اوپر لیا پلنا کالے رنگ دے جڑے بچکار نے کالے رنگ دے دل وہ ایسے سندر نے مانو جی گٹکا ندی دے وچوں شام رنگ دے کالے رنگ دے پتھر بڑے سندر نکلتے جو پوجے جاندے نے وہ ستکارے جاندے نے کہندے اس طرح کالے مہاراج سچے پاتشاہ جی دے سندر نیتر ہن
سورتا بنی سدر کٹی بنک جیو گوان اے کام کی
مہاراج جی دیا پوہاں کٹی وہ جی سندر بنی ہوئی ہے مانو جی میں کمان ہوندی جی میں کمان دا کار ہوندا نا مہاراج جی دیا سونی پوہاں کیسا جاپتا ہے مانو جی میں کام دیو نے ہاتھ دے وچ پھلاں دی کمان بڑی ہوندی بڑی سونی کام دیو نو سندرتا دا دیوتا منیا تے کہندے اوہدے ہاتھ دے وچ جی میں پھڑی ہوئی کمان بڑی سندر ہے کہندے او کی سونی ہونی ہے جدو سدگرو سچے پاتشاہ جی دیا پوہاں ویکھیے ترکٹی ویکھیے تے اتنی سندر نے کہ کروڑا کام دیوان دی سندرتا بھی میرے صاحب جی دے اگے پھکی پرتیت ہوندی ہے
جتوں ایندا کلاں سدن تاس محراب دے
کہندے جی میں چندرما دے گھر وچ چاننی چاننی ہوندی ہے نا کہندے ایتاں جاپدا ہے بھی میرے صاحب جی دا مکھ چندرما تل ہے کوئی ڈش کلنک اتے کوئی کلنک نہیں تے کہندے مانو جی میں کروڑا چندرما دی محراب پرکاش لو پورا گھر بن گئے نے ستگرو گرو نانک صاحب جی کا مخار بند مہاراج سچے پاتشاہ جی کا سروپ اتنا سندر ہے
مند مند سندر گت چلے
مہاراج جی بڑی سہج سہج چال چلتے نے اپنا ایک ایک قدم بڑے سندر ڈنگ نال زمین تے رکھدے بڑی سونی چال میرے صاحب سچے پاتشاہ دی ہے
دیا درشت دیکھے دکھ دلے
اور مہاراج جی دی درشتی وچ دیا ہی دیا جدھر ویکھدے نے دیا کر کے دکھ دل دیندے ہن انہاں نوں کوئی دکھ نہیں رہندا جدھر دیا بھری درشتی نال ستگرو سچے پاتشاہ جی ویکھدے نے
نجی اچھا دے دی کل کے تو بجڑے
واپس آ جاندے نے اے تاں اپنی نجی اچھا انوسار ستگرو جی وچردے ہن
ایسے کنچت کال دیتا اے جگ تے اتارن جت جو آیو
اس طرح وچردیا ستگرو جی نے کچھ سال سماں بتیت کیتا ایسے صاحب جڑے اس مات لوک دی دھرتی تے کیول جگت دے جیواں نوں ادھارن واسطے ہی آئے ہن اسی طرح مہاراج سچے پاتشاہ جی نے کوتک کردیا کچھ سماں بتیت کیتا ہے
ایک پاسر کالو نج کرنا ਭੈਸ ਬੁਲਾਏ ਉਪਾਰਜ ਬਦਨਾ
ਦਿਨ ਦਾ ਬਚਨ ਆ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਦੇਖਿਆ ਵੀ ਹੁਣ ਨਾਨਕ ਜੀ ਬਿਲਕੁਲ ਠੀਕ ਹੋ ਗਏ ਨੇ ਤੇ ਬਾਹਰ ਅੰਦਰ ਵਿਚਰਦੇ ਨੇ ਪਰ ਘਰ ਦਾ ਕੋਈ ਕੰਮ ਕਾਰ ਨੀ ਕਰਦੇ ਕੋਈ ਰੁਚੀ ਨੀ ਦਿਖਾਉਂਦੇ ਘਰ ਦੇ ਕੰਮ ਦੇ ਤੇ ਪਿਤਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕੋਲ ਬਿਠਾ ਲਿਆ ਬਾਰਜ ਬਦਨ ਕਮਲ ਜੇ ਮੁਖ ਵਾਲੇ ਸਤਿਗੁਰੂ ਜੀ ਪਿਤਾ ਜੀ ਦੇ ਸੱਜਣ ਅਨੁਸਾਰ ਉਹਨਾਂ ਦੇ ਕੋਲ ਆ ਕੇ ਬੈਠ ਗਏ
ਸਰਬ ਕਬਾਵਨ ਸਿਕਵਨੇ ਨਿਤ ਬਿਛਾਇਓ ਕਿਰਪਾ ਨਗੇ
ਕੰਨ ਕਿਵੇਂ ਕਮਾਈ ਦਾ ਉਹ ਸਿੱਖਿਆ ਪਿਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਦਿੰਦੇ ਕਿ ਧਨ ਕਮਾਉਣ ਵਾਲੀ ਸਿੱਖਿਆ ਵੀ ਧਨ ਕਿਵੇਂ ਕਮਾਈ ਦਾ ਉਦਾਹਰਣਾ ਦਿੰਦੇ ਵੇਖ ਫਲਾਣੇ ਦਾ ਪੁੱਤਰ ਤੇਰੀ ਉਮਰ ਦਾ ਕਿੰਨਾ ਕੰਮ ਕਰਨ ਲੱਗ ਪਏ ਫਲਾਣੇ ਦਾ ਪੁੱਤਰ ਇੰਨੀ ਉਮਰ ਆ ਤੇਰੇ ਤੋਂ ਵੀ ਛੋਟਾ ਹੋਣਾ ਉਹ ਵੇਖ ਕਿਵੇਂ ਆਪਣੇ ਪਸ਼ੂਆਂ ਨੂੰ ਸਾਂਭਦਾ ਖੇਤੀ ਕਰਦਾ ਇਹ ਤਾਂ ਧਨ ਕਮਾਉਣ ਦੀ ਜਿਹੜੀ ਸਿੱਖਿਆ ਹੈ ਉਹ ਪਿਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਦਿੰਦੇ ਹਨ
ਪ੍ਰੀਤ ਚਿੰਤ ਮੈਂ ਸਾਨੀ ਪਾਨੀ ਹੋਲੀ ਹੋਲੀ ਅਨੀਤ ਪਛਾਣੇ
ਔਰ ਪਿਆਰ ਵੀ ਹੈ ਮਨ ਵਿਚ ਪਰ ਚਿੰਤਾ ਵੀ ਹੈ ਪੁੱਤਰ ਕਿਸੇ ਕੰਮ ਨੀ ਲੱਗਾ ਪੜ੍ਹਨੇ ਪਾਇਆ ਤੇ ਉੱਥੇ ਵੀ ਨੀ ਪੜ੍ਹਿਆ ਪੜ੍ਹਾਉਣ ਵਾਲੇ ਜਿਹੜੇ ਉਸਤਾਦ ਨੇ ਉਹ ਕਹਿੰਦੇ ਨਾ ਤੂੰ ਕੋਈ ਅਦਕ ਪੜ੍ਹਿਆ ਹੋਵੇ ਕਿਨਾਂ ਨੂੰ ਪੜ੍ਹਾਵੇ ਚਿੰਤਾ ਸੀ ਪਿਤਾ ਜੀ ਦੇ ਮਨ ਚ ਇੱਕ ਪਿਤਾ ਦੀ ਥਾਂ ਦੇ ਉੱਤੇ ਪਿਤਾ ਜੀ ਆਪ ਆਪਣੇ ਮਨ ਚ ਚਿੰਤਾ ਤੁਰ ਨੇ ਤੇ ਮਨ ਦੇ ਵਿਚ ਚਿੰਤਾ ਵੀ ਆ ਔਰ ਪ੍ਰੀਤ ਵੀ ਹੈ ਪੁੱਤਰ ਪ੍ਰਤੀ ਤੇ ਇਹ ਅਨੀਤ ਵੇਖਦਿਆਂ ਹੋਇਆ ਵੀ ਇਹ ਜੋ ਕੁਝ ਕਰ ਰਹੇ ਨੇ ਠੀਕ ਨੀ ਕਰ ਰਹੇ ਤੇ ਉਸ ਵੇਲੇ ਪਿਤਾ ਜੀ ਬੋਲੇ ਸਤਿਗੁਰੂ ਜੀ ਨੂੰ ਕਹਿਣ ਲੱਗੇ
ਸੁਤ ਨਾਨਕ ਤੂੰ ਏਕ ਹਮਾਰੇ ਮੈਂ ਦੂਸਰੇ ਜੋ ਕਾਜ ਤੁਮਾਰੇ
ਕਹਿਣ ਲੱਗੇ ਇਹ ਪੁੱਤਰ ਨਾਨਕ ਤੂੰ ਇੱਕੋ ਇੱਕ ਸਾਡਾ ਪੁੱਤਰ ਤੇ ਸਾਰੇ ਘਰ ਦੀ ਜਿੰਮੇਵਾਰੀ ਆਉਣ ਵਾਲੇ ਸਮੇਂ ਤੂੰ ਹੀ ਸਾਂਭਣੀ ਆ ਦੂਜਾ ਹੋਰ ਤੇਰਾ ਕੋਈ ਭਰਾ ਕੋਈ ਨੀ ਇਹਨੇ ਸਾਰਾ ਘਰ ਬਾਰ ਸਾਂਭ ਲੈਣਾ ਜੇ ਦੂਜਾ ਪੁੱਤਰ ਹੁੰਦਾ ਤੇ ਤਾਂ ਵੀ ਮੈਂ ਤੈਨੂੰ ਨਾ ਆਖਦਾ ਤੂੰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਂਦਾ ਪਰ ਤੂੰ ਇੱਕੋ ਇੱਕ ਪੁੱਤਰ ਹੈ ਤੇ ਹੋਰ ਕੋਈ ਦੂਸਰਾ ਨੀ ਜਿਹੜਾ ਘਰ ਦੇ ਕੰਮ ਕਾਰ ਸੰਭਾਲ ਲਵੇ
ਤੁਮਨੇ ਤਜ ਦੀਨੋ ਅਸਰੀਤਾ ਕਿਉਂ ਵਿਰਾਗ ਫਿਰ ਹੋਤੇ ਅਤੀਤ
ਤੁਸੀਂ ਤਾਂ ਇਸ ਰੀਤੀ ਨਾਲ ਸਾਰੇ ਕੰਮ ਕਾਰ ਛੱਡ ਦਿੱਤੇ ਨੇ ਘਰ ਦੇ ਜਿਵੇਂ ਤੁਸੀਂ ਪੱਕੇ ਵਿਰਾਗੀ ਹੋਵੇ ਮੈਂ ਕੋਈ ਕੰਮ ਕਰਨਾ ਹੀ ਨਹੀਂ ਇਸ ਤਰ੍ਹਾਂ ਦਾ ਵਿਰਾਗ ਤੁਸੀਂ ਆਪਣੇ ਮਨ ਚ ਧਾਰਨ ਕਰ ਲਿਆ ਔਰ ਘਰ ਦੇ ਸਾਰੇ ਕੰਮ ਕਾਰ ਬਿਲਕੁਲ ਹੀ ਤਿਆਗ ਦਿੱਤੇ ਹਨ
ਕਹੋ ਗ੍ਰਸਤ ਜਿਉ ਕਿਉਂ ਮਨ ਆਵੇ ਨਿਜ ਪਾਤਰ ਦਿਨ ਕੰਮ ਬਿਤਾਵੇ
ਨਾਨਕ ਦੱਸ ਭਲਾ ਗ੍ਰਸਤੀਆਂ ਨੂੰ ਇਹੋ ਜਿਹੀ ਰੀਤ ਸੋਭਦੀ ਹੈ ਜਿਹੜੀ ਕੰਮ ਤੂੰ ਕਰ ਰਿਹਾ ਇਹ ਕੰਮ ਗ੍ਰਸਤੀਆਂ ਨੂੰ ਸੋਭਦਾ ਜੇ ਗ੍ਰਸਤੀ ਕੰਮ ਨਾ ਕਰੇਗਾ ਤੇ ਉਹ ਪਰਿਵਾਰ ਕਿਵੇਂ ਪਾਲੇਗਾ ਉਹ ਆਪਣੇ ਬੱਚੇ ਕਿਵੇਂ ਪਾਲੇਗਾ ਆਪਣਾ ਘਰ ਕਿਵੇਂ ਚਲਾਵੇਗਾ ਜੇ ਕੋਈ ਗ੍ਰਸਤੀ ਕੰਮ ਨਾ ਕਰੇ ਤੇ ਬਿਨਾਂ ਕੰਮ ਤੋਂ ਦੱਸੇ ਗ੍ਰਸਤੀਆਂ ਨੂੰ ਕੰਮ ਨਹੀਂ ਸੋਭਦੇ ਇਹ ਫਕੀਰ ਲੋਕਾਂ ਦੇ ਕੰਮ ਨੇ ਵੀ ਉਹਨਾਂ ਨੇ ਤੁਰੇ ਫਿਰੇ ਰਹਿਣਾ ਹੁੰਦਾ ਤੂੰ ਤਾਂ ਘਰ ਰਹਿਣਾ ਤੇ ਤੈਨੂੰ ਤਾਂ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ
ਮੁਝ ਜੀਵਤ ਜੇ ਲੇਤ ਸੰਭਾਰੀ ਜਾਣਤ ਸਤ ਰਹਿ ਸੁਖ ਹੈ ਸੁਖ ਕਾਰੇ
ਮੈਂ ਜਿਉਨਾ ਤੇ ਮੇਰੇ ਤੋਂ ਬਾਅਦ ਜੇ ਤੂੰ ਕੰਮ ਸੰਭਾਲਿਆ ਤੇ ਕੀ ਸੰਭਾਲਿਆ ਮੇਰੇ ਜਿਉਂਦਿਆਂ ਜੇ ਤੂੰ ਕੰਮ ਸੰਭਾਲ ਲਵੇ ਤੇ ਮੈਂ ਵੀ ਪੁੱਤਰ ਦਾ ਸੁਖ ਵੇਖ ਲਵਾਂ ਪਿਓਆਂ ਦੇ ਮਨਾਂ ਵਿਚ ਰੀਝਾਂ ਹੁੰਦੀਆਂ ਨੇ ਕਿ ਪੁੱਤਰ ਕੰਮ ਕਰੇ ਤੇ ਪਿਓ ਪੁੱਤਰ ਦੇ ਸਿਰ ਦੇ ਉੱਤੇ ਸੁਖ ਮਾਣੇ ਆਨੰਦਿਤ ਹੋਵੇ ਤੇ ਮੇਰੇ ਵੇਖਦਿਆਂ ਤੂੰ ਕੋਈ ਕੰਮ ਕਾਰ ਕਰ ਲਵੇ ਤੇ ਮੈਨੂੰ ਵੀ ਸੁਖ ਮਿਲ ਜਾਏ ਮੈਨੂੰ ਵੀ ਸਕੂਨ ਮਿਲ ਜਾਏ ਵੀ ਮੇਰਾ ਪੁੱਤਰ ਕਿਤੇ ਕੰਮ ਲੱਗ ਗਿਆ ਹੈ
ਕੁਝ ਜਨਮਤ ਮਨ ਭਾਵ ਪਰਵਾਸਾ ਨਾਨਕ ਕਰ ਹੈ ਨਾਮ ਪ੍ਰਕਾਸ਼ਾ
ਜਦੋਂ ਤੇਰਾ ਜਨਮ ਹੋਇਆ ਸੀ ਨਾ ਉਦੋਂ ਮੈਨੂੰ ਕੁਝ ਭਰੋਸਾ ਬਚਿਆ ਮੇਰੇ ਮਨ ਚ ਕੁਝ ਭਰੋਸਾ ਬਣਿਆ ਸੀ ਵੀ ਨਾਨਕ ਮੇਰਾ ਨਾਂ ਉਜਾਗਰ ਕਰੇਗਾ ਨਾਨਕ ਮੇਰੇ ਨਾਂ ਨੂੰ ਚਾਰ ਚੰਨ ਲਾਵੇਗਾ
ਦਰਦ ਕਮਾਵਨ ਮੈਂ ਜਸ ਮੇਰੋ ਜਾਣੇ ਸੁਖ ਵਰਮਾਏ ਕਨੇਰੋ
ਧਨ ਕਮਾਉਣ ਵਿਚ ਮੇਰੀ ਵਡਿਆਈ ਹੈ ਸਾਰੇ ਇਲਾਕੇ ਵਿਚ ਲੋਕ ਕਹਿੰਦੇ ਨੇ ਵੀ ਜੇ ਧਨ ਕਮਾਉਣਾ ਸਿੱਖਣਾ ਤੇ ਪਟਵਾਰੀ ਮਹਿਤੇ ਕਾਲੂ ਕੋਲੋਂ ਸਿੱਖੋ ਤੇ ਮੈਂ ਸੋਚਿਆ ਸੀ ਵੀ ਮੇਰਾ ਪੁੱਤਰ ਨਾਨਕ ਜਨਮ ਲੈ ਕੇ ਆਇਆ ਤੇ ਮੇਰੇ ਨਾਲ ਦੋ ਕਦਮ ਅੱਗੇ ਜਾਏਗਾ میرے کرکے بھی میرے نالوں بھی زیادہ نام جاگر ہوئے گا. اس طرح میں اپنے من چ تیرے جنم سمے بھروسہ کیتا سی.
امراض کو ہند نیاری
چندرما نو ویخ کے پورنماسی کے چندرما نو ویخ کے سارے لوگ سلاحا کرتے کہ ویکو چندرما کنا سونا لگتا ہے پورنماسی کا. پورنما کے چندرما نو ویخ کے جی لوگ سلاحا کرتے نے وہی وڈیائی کرتے نے.
راہو ہرد تر مائی سر مند کرت پاس
آئی. جی ہوں کچھ گسے آ گئے کہنے لگے پہلا سی میرا جت چندرما واگو لوگ سلاؤ سی کہ میں تا کالو تلوان ہے اُن تن کما پتا بھی مایا کیویں کمائی دی ہے. چندرما واگو میری وڈیائی سی پر ہے نانک جویں چندرما نو رو رپ لے نا اگو گرہ آ کے تو رو بن کے میرے گھر جمیا تو مینو ٹک لیا راہو دے سمان آ کے مینو برد لیا. پر پتا جی یہ نہیں سن جان دے کہ بیٹیاں دیا ساری کلاں میرے صاحب نے انہاں دے گھر اوتار پھار کے تار دتی نے. ساری کلاں ادھار دتی نے نہ ہی پرگٹ کر دتا اجاگر کر دتا ہے. جدوں تک سنسار رہے گا ترلوکی رہے گی ادو تک پتا مہتا کاڑو جی کا نام لے کے لوگ سجدے کرتے رہن گے کہ انہوں نے گھر جگت گرو گرو نانک صاحب کا اوتار ہوا. پر پتا جی کے من وچ پیور بلبلیا جو بھاو ہوتے نے وہ پرگٹ کر رہے نے کہ تو دا راہو بن کے چندرما نو جی کوئی راہو گرس لینا ہے اس طرح راہو دے سمان ساڈے گھر جنم لیا ہے. اور جیڑا بھی کام کیتا من بھی کیتا ہن تک کوئی مایا کھٹن والا کام نہیں کیتا مایا گوان والے ہی کام کیتے نے.
ایک نا مت من بنج کرن کے مور نہ کھتری ریت بن کے.
ایک بھی مت کوئی نہیں تیرے من دے وچ بھی مایا وپار کنے کری دا تن کنے کمائی دا. پھر کھتری ورنا والی تا ریت تینوں کوئی آوندی نہیں. ایک کھتری ورڈ ہے جڑا دکانداری کرے تے او اپنے کئی پرواراں نوں پال سکدا ہے پر تو تا اس پاسے بھی نہیں آوندا. تیری کا اس پاس بھی کوئی روچی نہیں. تین متا دے دے کے ہار گیا پر تج تائیں کدے کوٹی کما کے لیا کے میری تری سے نہیں رکھی بھی باپو میں کما کے لیا جو دتا اجاڑ سے آیا پر اج تائیں کدے کما کے نہیں گھر چ لیا میں تین متا دے دے کے ہار چکا ہاں.
جنک بجن تن کر سنیا جیوں ادول بیٹھے ود منیا.
ایک ایک بجن میرے صاحب جی سنتے رہے اڈول ہو کے بیٹھے رہے ایسا جی کوئی بڑا بٹا منیشور بیٹھا بولے. مہاراج جی کو بولے نہیں کچھ بھی پتا جی کا ایک ایک بجن کیونکہ ایک پتا دے اندر جو ولبلا سی ستگرو جی جانتے سن بھی ایک پیو کی سوچ نال یہی کچھ ہی سوچا جا سکتا ہے. انہوں نے اندرلے بھاو نے ایک پتا کے سندرب کے ہمیشہ یہو جی بول نکل گے جا پتر کوئی کام نہ کرتا ہوگا اپنے پتر نو اسی طرح ہی کہے گا. سب سب کچھ جانتے سن منی وانگو چپ کر کے اڈول ہو کے بیٹھے سنتے رہے. سرکار دی بڑی بڑی کٹور بولی مہاراج جی نو سنائی. پتا جی جو کہہ سکتے سی کیا من وچ کوئی تھوڑا گسا نہیں سی بڑے بھاری روس وچ بڑے بھاری گسے وچ آ کے بولی گئے. آخرکار گسے وچ کنا کو بولنا سی یہ تو ستگرو جی نے کوئی جواب دتا. آخرکار بول بول کے پتا جی بھی چپ کر گئے.
کٹکا جبل بتی تی جاوے
گسا جد نکل گیا بول بول کے چپ کر کے سوک کڑیاں جد لگ گیا نا آخرکار ہوں دبیا ہوا من شیتل تو آنا ہی سی نا بعد من چ ٹھنڈ سے آنی سی. گسا چلا گیا شبد کے روپ نکل گیا جو اندر گسا سی. کہتے کچھ سمے بعد سوک کڑیاں بعد پتا جی کا سپتا ہوا جا ہرتا سی کروھ کر کے شیتل ہو گیا.
بولے بولے ملا جن کا لو سب کل بہ کلا.
سوک کڑیاں بیت گیا مہاراج جی نے دیکھا بھی ہوں پتا جی کا گسا ٹھنڈا ہو گیا. کیونکہ اس سمے بولتے ایک خالسا جی سماجک روپ بھی مہاراج جی سکھیا دے رہے نے ایک پتر نو کہ پتا اگے تو کس طرح وچرنا ہے یہ سکھیا دے رہے نے میرے صاحب جی کہ جدو پتا کا گسا شانت ہو گیا ویچیا بھی جدو پہلا بول رہے ہی گل تو ہو سکتا سی وواد بڑھ جانا پر ہوں ویچیا بھی پتا جی شانت ہو گئے نے مہاراج جی بولے بولے نہیں مانو جی نے پتا مہتا کالو جی دیا سکھا دیا جہاں سکھا کا جنگلا لگا ہوا سی نا مہاراج جی نے بولا نے چابی نے کھول دتا وہ سکھا کا جنگلا وہ سکھا کا تالا کھول دتا اپنے مکو بچن بول کے صاحب جی بولے پتا جی نو کہن لگے
اچھی خطا ات پاتھل کے رے نہیں تجاروں کارج پھیرے
یہ کیا پتا جی میری جڑی پچھلی بھول ہے کوئی وہ بخش لو بخشن ہار جگت گرو بابا جی پتا جی نو بےزتی کر رہے نے پتا جی جو میرے کو پہلو بھول ہو گئی وہ بخش لیا جی کیونکہ پتا کا بخشا تو نہیں ہے اس کر کے تسی کرپا کر کے جڑی میری پہلی خطا ہے وہ بخش دیو ہوں اگوں جو تسی کہو گے وہ میں کرا گا ہوں میں کیوں تہاڈا کوئی کام نہیں بگاڑا گا
راور کی ہوئے رجائی کیوں میں کروں پریت لگائے
جو میں تسی حکم کرو گے میں اسی طرح کرا گا پچھے جو ہویا سو ہویا ہوں نہیں میں تہاڈا کوئی کام بگاڑا ہوں جی تسی حکم کرو گے اسی طرح میں کراں گا
جت کرن کو مو کو جو اب کہیے کرو میں تو
جی ہوں تسی دسو بھی میں کی کراں مینوں کیڑا کام کرنا چاہیے تسی سیانے ہو تسی آپ دسو جو تسی کام کرن نو کہو گے وہی کام میں کراں گا
بالکل مگر نمری سن پانی بھی کالو کے من دکھ دانے
جی کومل دی بانی جدو ست گرو سچے پاتشاہ بچن جنا نمرتا بھی ہے سن کے پتا جی کے من نو کچھ سکون مل گیا پتا جی کے من نو کچھ سکھ مل گیا من سکھی ہوا تو پتا جی اس ویلے
جان اپنے سنتے انسارے کن کھاچن کی اچارے
اس ویلے کہ میرا پتر میرے انسار ہے جی میں کہنا اسی طرح چلے گا خوش ہوئے ایک پیو یہی چاہتا بھی میرا پتر میرا آگیا کاری ہوگی یہ میری گل منن گے پتا جی بڑے خوش ہوئے مایا کٹن کی پھر سکھیا دین لگ پی تن کیویں کٹی لایا تن کٹن کی پھر اس ویلے پانی بولے پتا جی کہن لگے
سن ست پور پاپ کرکھی کاری پسو چرائے تو دین اجارے
اے پتر سونا میں پہلو تینوں بیگ دتا سی ہل واہیا سی کھیتی بھی کیتی بیج بھی بیجیا فصل ہوئی پر تو ایک کام جڑا نہیں سی کرنا چاہیے وہ کیتا جا کے پشوؤں نو چرا دتی ساری فصل پہلا تا میرے من چ سوچ سی بھی تو چنگا زمیندار بن جائے تیرے کول زمین ہوے گی خود تیرے اپنے ہون گے کامے رکھ نہیں میری یہ سوچ سی کہ پہلا تینو کھیتی وچ لایا پر تو پشوؤں نو چرا کے سارے کھیت اجاڑ دتے
مجھ من میں بھی ایس بچارا
میں نانک چنگا زمیندار کرے گا ایک وکرا پنڈ ہی وسا دیا گا نام سے وکرا ہی پنڈ ہوئے گا ایک پنڈ تیری سکھی سیوکی ہوگی میں اس طرح کا پورنا اپنے من چ سوچیا سی
سوتو رہے منورت میرے پنگل
پگلا چاہے نا بھی میں پہاڑ سے چڑھ جا دے چار نال کی ہوتا ہے جی لتھا کوئی نہیں پتا جی نال میٹھا میٹھا لاندا جا بھی دے جاندے کہ میں تا بڑا کچھ سوچیا سی بھی پہلو تو دو چار کلے کھیت بیجے گا پھر اگلے سال او تو مایا بھی وکری رکھی جائے اگے ہور زمین زمین بیجے گا پھر تینو کامے رکھ دیا گا پھر تیرے وکرا پنڈ وسا دیا گا پھر چنگے گھر تیری شادی ہو جائے گی اور وہ ریچا تا ہن رہ گیا میرے من چاہ رہ گیا جی کوئی پنگلا پہاڑ سے چڑھن کی خواہش کرے پر وہ خواہش کدے پوری نہیں ہوندی
مجھ سے بھی سکار کھچ لیجے ਖਾਨ ਖਾਨ ਪਿਆਨੋ ਕੀ ਜੈ।
ਤੇ ਹੁਣ ਇੱਕ ਕੰਮ ਹੋਰ ਮੇਰੇ ਮਨ ਚ ਤੁਰਿਆ, ਵੇਖ ਲੈਂਦੇ ਆ ਕਰਕੇ ਜੇ ਤੂੰ ਕਾਮਯਾਬ ਹੋ ਜਾਏ ਆ 20 ਰੁਪਏ ਤੇਰੇ ਕੋਲੋਂ ਲੈ ਲਓ, ਤੇ 20 ਰੁਪਏ ਲੈ ਕੇ ਤੁਸੀਂ ਕਿਸੇ ਦੂਸਰੇ ਥਾਂ ਚਲੇ ਜਾਓ, ਕਿਸੇ ਦੂਸਰੇ ਸ਼ਹਿਰ ਵਿਚ, ਕਿਸੇ ਦੂਸਰੇ ਨਗਰ ਵਿਚ, ਉੱਥੇ ਚਲੇ ਜਾਓ 20 ਰੁਪਏ ਲੈ ਕੇ।
ਵੀਰ ਲਾਭ ਦਾ ਵਾਸਤੇ ਵਿਚਾਰੀ ਪੰਜੋ ਨਿਜ ਮਤ ਕੇ ਅਨੁਸਾਰੇ,
ਕਿਸੇ ਦੂਸਰੇ ਸ਼ਹਿਰ ਵਿਚ ਜਾ ਕੇ ਇਹਨਾਂ 20 ਰੁਪਿਆਂ ਦੇ ਨਾਲ ਕੋਈ ਚੰਗਾ ਖਰਾ ਸੌਦਾ ਵਿਆਜੋ, ਜਿਹੜਾ ਖਰਾ ਸੌਦਾ ਹੋਵੇ, ਚੰਗਾ ਲਾਭ ਵਾਲਾ ਸੌਦਾ, ਜਿਹਦੇ ਵਿਚ ਚੰਗਾ ਲਾਭ ਹੋਵੇ, ਮੁਨਾਫਾ ਹੋਵੇ, ਉਹ ਆਪਣੀ ਮਤ ਦੇ ਅਨੁਸਾਰ ਤੁਸੀਂ ਉੱਥੇ ਜਾ ਕੇ ਵੇਖ ਲਿਆ ਜੇ ਵੀ ਉਸ ਸ਼ਹਿਰ ਚ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਖਰੀਦਣ ਦੇ ਨਾਲ ਦੁਬਾਰਾ ਵੇਚੀ ਜਾਵੇ ਤੇ ਉਹਦੇ ਵਿਚੋਂ ਲਾਭ ਮਿਲੇ, ਮੁਨਾਫਾ ਮਿਲੇ, ਕੋਈ ਇਹੋ ਜਿਹਾ ਨਗਰ ਜਾ ਕੇ ਤੁਸੀਂ ਆਪਣੀ ਮਤ ਅਨੁਸਾਰ ਉੱਥੇ ਚੰਗਾ ਲਾਭ ਵਾਲਾ ਜਿਹੜਾ ਖਰਾ ਸੌਦਾ ਹੋਵੇ ਉਹ ਵਿਆਜਣਾ ਕਰੋ।
ਅਬ ਕੇ ਜੇ ਆਨੋ ਸ਼ੁਭ ਸੌਦਾ ਕਰੋ ਪੰਜੇ ਰੀਤ ਸੁਖਾਲੇ,
ਕਹਿੰਦੇ ਹੁਣ ਜਿਹੜਾ ਉਹ ਸੌਦਾ ਤੁਸੀਂ ਦੂਸਰੇ ਨਗਰ ਚੋਂ ਲਿਆਓਗੇ ਉਹ ਸੌਦਾ ਇੱਥੇ ਲਿਆ ਕੇ ਵੇਚ ਲਿਆ ਜੇ ਆਪਣੇ ਨਗਰ, ਇੱਥੇ ਜਿਹੜੇ ਤੁਹਾਨੂੰ ਮੁਨਾਫਾ ਹੋਵੇਗਾ ਉੱਥੇ ਸਸਤਾ ਮਿਲਦਾ, ਇੱਥੇ ਲਿਆ ਕੇ ਕੁਝ ਮੁਨਾਫੇ ਨਾਲ ਵੇਚੋਗੇ ਉਹਦੇ ਵਿਚੋਂ ਜਿਹੜਾ ਤੁਹਾਨੂੰ ਕੁਝ ਮੁਨਾਫਾ ਹੋਵੇਗਾ ਤੇ ਧਨ ਆਵੇਗਾ, ਮੇਰੇ ਮਨ ਦੇ ਵਿਚ ਖੁਸ਼ੀ ਹੋਵੇਗੀ।
ਪੂੰਜੀ ਤੁਮ ਰੱਖੋ ਨਿਰਾਲੀ ਕਰੋ ਪੰਜੇ ਵੀ ਸੁਖਾਲੇ,
ਜਿਹੜਾ ਵੀ ਤੈਨੂੰ ਵਪਾਰ ਵਿਚ ਮੁਨਾਫਾ ਹੋਵੇ ਇਹ ਪੁੱਤਰ ਨਾਨਕ ਤੂੰ ਆਪਣੇ ਕੋਲ ਵੱਖਰਾ ਰੱਖ ਲੈ, ਮੁਨਾਫਾ ਵੀ ਮੈਂ ਤੇਰੇ ਕੋਲੋਂ ਲੈਣਾ, ਤੇ ਆਹ 20 ਰੁਪਏ ਜਿਹੜੇ ਨੇ ਭਾਵੇਂ ਮੈਨੂੰ ਮੋੜ ਦੇਈ ਪਰ ਜਿਹੜਾ ਉੱਪਰ ਦਾ ਮੁਨਾਫਾ ਆ ਉਹ ਤੂੰ ਰੱਖ ਲੈ, ਤੇ ਆਪਣੀ ਮਾਇਆ ਵੀ ਵੱਖਰੀ ਰੱਖੀ ਮੇਰੇ ਆਪਣੇ ਕੋਲ, ਮੈਨੂੰ ਦੇਣ ਦੀ ਲੋੜ ਨਹੀਂ, ਉਹਦੇ ਨਾਲ ਤੂੰ ਆਪੋ ਆਪਣਾ ਅੱਗੇ ਕਾਰ ਵਿਹਾਰ ਜਿਹੜਾ ਵਪਾਰ ਦਾ ਉਹ ਕਰਦਾ ਚੱਲੀ। ਦਿਨ ਪ੍ਰਤੀ ਦਿਨ ਜਦੋਂ ਮਾਇਆ ਦੇ ਨਾਲ ਫਿਰ ਅੱਗੇ ਹੋਰ ਸੌਦਾ ਲਿਆ ਜੀ, ਫਿਰ ਹੋਰ ਅੱਗੇ ਵਪਾਰ ਦੇ ਵਿਚ ਤੈਨੂੰ ਮੁਨਾਫਾ ਹੋਵੇਗਾ, ਖਰਾ ਸੌਦਾ ਲਿਆ ਕਰੀ ਇੱਥੇ ਚੰਗੇ ਮੁੱਲ ਵਿਕ ਜਾਇਆ ਕਰੇਗਾ, ਤੇ ਫਿਰ ਜਦੋਂ ਲੋਕ ਵੇਖਣਗੇ ਤੇ ਆਖਣਗੇ ਮਹਿਤਾ ਕਾਲੂ ਦਾ ਪੁੱਤਰ, ਪੁੱਤਰ ਨੀ ਸਪੁੱਤਰ ਨਿਕਲਿਆ, ਸ੍ਰੇਸ਼ ਪੁੱਤਰ ਹੈ, ਕਮਾਊ ਪੁੱਤਰ ਹੈ, ਇਹਦਾ ਫਿਰ ਲੋਕ ਤੇਰੀ ਸਲਾਘਾ ਕਰਨਗੇ।
ਪਾਲਾ ਲਿਓ ਦੂਸਰਾ ਸੰਗਾ ਸੁਧ ਜਾਓ ਅਬ ਸੈਸੀ ਮੰਗਾ।
ਪੁੱਤਰ ਨਾਨਕ ਜੀ ਤੁਸੀਂ ਇਕੱਲੇ ਨਾ ਜਾਓ, ਇਹ 20 ਰੁਪਏ ਲੈ ਲਓ ਤੇ ਦੂਜਾ ਆਪਣੇ ਨਾਲ ਦੇ ਸਾਥੀ ਭਾਈ ਬਾਲੇ ਨੂੰ ਨਾਲ ਲੈ ਲਓ, ਭਾਈ ਬਾਲਾ ਜੀ ਨੂੰ ਨਾਲ ਲੈ ਲਓ, ਉਹ ਬੜੀ ਉਮੰਗ ਦੇ ਨਾਲ ਤੁਹਾਡੇ ਨਾਲ ਜਾਣਗੇ।
ਕਹਿ ਬਾਲਾ ਸੁਨ ਗੁਰ ਦੁਖ ਕਦਨੰਗ ਦਾਸ ਪਠਾਇਓ ਤਰ ਮੁਜ ਤਦਨੰਗ।
ਭਾਈ ਬਾਲਾ ਜੀ ਆਪਣੀ ਹੱਡ ਬੀਤੀ ਕਥਾ ਹੁਣ ਸੁਣਾ ਰਹੇ ਨੇ ਇੱਥੇ ਗੁਰੂ ਅੰਗਦ ਸਾਹਿਬ ਨੂੰ, ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਸੁਖ ਸਦਨ ਸਤਿਗੁਰੂ ਜੀ ਸੁਣੋ, ਜਦੋਂ ਪਿਤਾ ਜੀ ਨੇ ਗੱਲ ਕਹੀ ਕਿ ਬਾਲੇ ਨੂੰ ਨਾਲ ਲੈ ਜਾ, ਜੇ ਉਹਨਾਂ ਨੇ ਇੱਕ ਦਾਸ ਇੱਕ ਨੌਕਰ ਮੇਰੇ ਘਰ ਭੇਜਿਆ ਮੈਨੂੰ ਬੁਲਾਉਣ ਵਾਸਤੇ,
ਸੰਗ ਮੈਂ ਤੇ ਅਸਥਾਨ ਜੇ ਕਾਲੂ ਨਾਨਕ ਗਤ ਦਾਨੰਗ।
ਦਾਸ ਨਾਲ ਚੱਲ ਕੇ ਉੱਥੇ ਆਇਆ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮੁਕਤੀ ਦਾਸ ਦੇ ਵੀ ਬੈਠੇ ਸਨ ਤੇ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਵੀ ਬੈਠੇ ਸਨ।
ਮੁਝਕੋ ਸਾਬਿਰ ਨਿਕਟ ਬਿਠਾਇਓ ਇਸ ਭੇਜਨ ਕੇ ਬਚਨ ਹਲਾਇਓ।
ਮੈਨੂੰ ਬੜੇ ਸਤਿਕਾਰ ਨਾਲ ਪਿਤਾ ਜੀ ਨੇ ਕੋਲ ਬਿਠਾਇਆ, ਉਹ ਬਾਲਾ ਜੀ ਤੇ ਕੋਲ ਬਿਠਾ ਕੇ ਆਖਿਆ ਬੜੇ ਹਿੱਤ ਦੇ ਨਾਲ ਕਿ ਤੁਸੀਂ ਇਹਨਾਂ ਦੇ ਨਾਲ ਜਾਓ, ਤੁਸੀਂ ਨਾਨਕ ਜੀ ਦੇ ਨਾਲ ਜਾਓ।
ਸੁਣ ਬਾਲੇ ਤੂੰ ਹੈ ਮਤਵਾਨੰਗ ਕੀ ਜੈ ਨਾਨਕ ਸੰਗ ਪਿਆਨੰਗ।
ਬਾਲੇ ਪਿਤਾ ਮਹਿਤਾ ਕਾਲੂ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਾ ਜੀ ਤੁਸੀਂ ਬੜੇ ਸਿਆਣੇ ਹੋ, ਉਮਰ ਕਰਕੇ ਵੀ 3 ਕੁ ਸਾਲ ਤੁਸੀਂ ਵੱਡੇ ਹੋ ਤੇ ਤੁਸੀਂ ਸਿਆਣੇ ਵੀ ਹੋ, ਸੋਚੀ ਵਾਲੇ ਵੀ ਹੋ, ਏਦਾਂ ਕਰੋ ਵੀ ਤੁਸੀਂ ਨਾਨਕ ਦੇ ਨਾਲ ਚਲੇ ਜਾਓ, ਆ 20 ਰੁਪਏ ਮੈਂ ਇਹਨਾਂ ਨੂੰ ਦਿੱਤੇ ਨੇ, ਇਹਦਾ ਜਾ ਕੇ ਤੁਸੀਂ ਵਪਾਰ
ਕਰੋ, ਤੁਹਾਨੂੰ
ਕੋਈ ਚੰਗਾ ਖਰਾ ਸੌਦਾ ਲੱਭੇ ਦੂਸਰੇ ਸ਼ਹਿਰ ਕਿਸੇ ਚਲੇ ਜਾਓ, ਕੋਈ ਚੰਗਾ ਖਰਾ ਸੌਦਾ ਮਿਲੇ ਉਹ ਚੰਗਾ ਖਰਾ ਸੌਦਾ ਤੁਸੀਂ ਲਾਭ ਵਾਲਾ ਲੈ ਲਿਆ ਜੇ, ਔਰ ਉਹ ਸੌਦਾ ਸੰਭਾਲ ਕੇ ਵਾਪਸ ਇੱਥੇ ਲੈ ਆਇਆ ਜੇ।
ਕਹਿ ਵੀ ਸੁਰਜਿਤ ਪਰਦੀਨੇ ਫਲ ਵੀ ਦਿੱਤੇ ਮੁਝ ਸੋਪਨ ਕੀਨੇ।
ਇਹਨਾਂ ਕਹਿ ਕੇ ਪਿਤਾ ਜੀ ਨੇ 20 ਰੁਪਏ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਲੈ ਕੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਦੇ ਦਿੱਤੇ, ਇਹ ਲੋ ਭਾਈ ਬਾਲਾ ਜੀ 20 ਰੁਪਏ ਤੁਸੀਂ ਆਪਣੇ ਕੋਲ ਸੰਭਾਲੋ ਤੇ ਨਾਲ ਜਾਓ, ਇਹ ਜਿੰਮੇਵਾਰੀ ਤੁਹਾਡੀ ਹੈ। ਭਾਈ ਬਾਲਾ ਜੀ ਕਹਿੰਦੇ 20 ਰੁਪਏ ਪਿਤਾ ਜੀ ਨੇ ਮੈਨੂੰ ਦੇ ਦਿੱਤੇ ਔਰ ਮੈਂ ਉਹ ਚੰਗੀ ਤਰ੍ਹਾਂ ਲੈ ਕਰਕੇ ਚੱਲਣ ਦੀ ਤਿਆਰੀ ਕਰ ਲਈ।
ਯਾਰ ਮੈਂ ਮਾਨੇ ਨੀ ਦਿੱਤਾ ਚਲੇ ਮੁਕੰਦ ਜੇ ਕੱਤ ਚਲੇ
ਤਿਆਰੀ ਕਰ ਲਈ, ਕੋਈ ਅੱਗੋਂ ਨਾ ਨੁਕਰ ਨੀ ਕੀਤੀ, ਪਿਤਾ ਜੀ ਦਾ ਹੁਕਮ ਸੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਕਹਿੰਦੇ ਮੇਰੀ ਪਹਿਲੀ ਫੇਰੀ ਸੀ ਕਿ ਆਪਣਾ ਨਗਰ ਛੱਡ ਕੇ ਕਿਸੇ ਦੂਸਰੇ ਸ਼ਹਿਰ ਚ ਜਾਣ। ਤੇ ਪਹਿਲਾ ਫੇਰਾ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ, ਜਿਸ ਦੇ ਵਿਚ ਮੇਰੇ ਸਾਹਿਬ ਨੇ ਪਹਿਲੀ ਵਾਰੀ ਜਦੋਂ ਨਿਕਲੇ ਇਹੋ ਜਿਹੀ ਦਇਆ ਕੀਤੀ, ਇਹੋ ਜਿਹੀ ਕਿਰਪਾ ਕੀਤੀ ਕਿ ਅੱਜ ਵੀ ਉਹਨਾਂ ਦੀਆਂ ਬਰਕਤਾਂ ਖਾ ਰਹੇ ਹਨ, ਉਹਨਾਂ 20 ਰੁਪਿਆਂ ਦੀਆਂ ਬਰਕਤਾਂ। ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰੂ ਜੀ ਦੇ ਨਾਲ ਤਿਆਰ ਹੋ ਕੇ ਚੱਲ ਪਿਆ, ਮੁਕਤੀ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ, ਜਿਹਨਾਂ ਦੇ ਦਰਸ਼ਨ ਕਰਕੇ ਕਲੇਸ਼ ਮਿਟ ਜਾਂਦੇ ਹਨ। ਬੜੀ ਸੋਹਣੀ ਇੱਕ ਕੰਬਲੀ ਸੀ, ਬੜੇ ਸੋਹਣੇ ਬਸਤਰਾਂ ਦੀ ਬਣੀ ਹੋਈ, ਰੇਸ਼ਮ ਦਾ ਉੱਤੇ ਕਹਿੰਦੇ ਕੱਪੜਾ ਚੜਿਆ ਹੋਇਆ। ਉਹ ਭਾਈ ਸਾਹਿਬ ਭਾਈ ਬਾਲਾ ਜੀ ਕਹਿੰਦੇ ਮੈਂ ਮੋਢੇ ਤੇ ਰੱਖ ਲਈ ਵੀ ਰਸਤੇ ਦੇ ਵਿੱਚ ਕਿਤੇ ਰਾਤ ਕੱਟਣੀ ਪਵੇ, ਤੇ ਸਰਦੀ ਦਾ ਦਿਨ ਹੈ ਠੰਡ ਵੀ ਹੋ ਜਾਂਦੀ ਹੈ, ਉਹਦੇ ਵਿੱਚ ਕੰਮ ਆਵੇਗੀ। ਕਹਿੰਦੇ ਉਹ ਮੈਂ ਆਪਣੇ ਮੋਢੇ ਤੇ ਚੁੱਕ ਕੇ ਰੱਖ ਲਈ ਤੇ ਨਾਲ ਚੱਲ ਪਿਆ।
ਮਹਿਲ ਨਗਰ ਤੰਦੂਰੀ ਕਾਲੂ ਦੇ ਜੈ ਤ੍ਰਿਗੁਣ ਪੂਰੇ।
ਨਾ ਜੀ ਨਗਰ ਤੋਂ ਬਾਹਰ ਤੱਕ ਛੱਡਣ ਆਏ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਜੀ ਨੂੰ ਵੀ ਮੈਂ ਅੱਗੇ ਤੱਕ ਵਿਦਾ ਕਰਕੇ ਆਵਾਂ, ਤੇ ਨਗਰ ਤੋਂ ਬਾਹਰ ਤੱਕ ਜਾਂਦਿਆਂ ਸਿੱਖਿਆ ਹੀ ਦਿੰਦੇ ਗਏ ਰਸਤੇ ਚ ਗੁਰੂ ਨਾਨਕ ਸਾਹਿਬ ਨੂੰ, ਰਾਹ ਦੇ ਵਿਚ ਇਹੀ ਸਿੱਖਿਆ ਦਿੰਦੇ ਰਹੇ।
ਹੋਰ ਹੱਥਿਓ ਕਹਿ ਮੋਕ ਨੀਰਾ ਬਾਰ ਬਾਰ ਪਾਚਲ ਬਿਜੇਰਾ।
ਇਹੀ ਸਿੱਖਿਆ ਦਿੰਦੇ ਰਹੇ, ਪੁੱਤਰ ਦੇਖੀ ਚੰਗਾ ਸੌਦਾ ਦੇਖੀ, ਖਰਾ ਸੌਦਾ ਵਿਆਜੀ, ਜਿਹਦੇ ਚ ਮੁਨਾਫਾ ਹੀ ਮੁਨਾਫਾ ਹੋਵੇ, ਘਾਟਾ ਨਾ ਹੋਵੇ। ਤੇ ਕਹਿੰਦੇ ਸਿੱਖਿਆ ਦਿੰਦਿਆਂ ਦਿੰਦਿਆਂ ਬਹੁਤ ਦੂਰ ਤੱਕ ਸਾਨੂੰ ਛੱਡ ਕੇ ਪਿੱਛੇ ਮੁੜੇ ਨਗਰ ਨੂੰ, ਤੇ ਜਦੋਂ ਪਿੱਛੇ ਮੁੜੇ ਤੇ ਫਿਰ ਵੀ ਮੁੜ ਮੁੜ ਕੇ ਪਿੱਛੇ ਵੇਖਦੇ ਸੀ ਸਾਨੂੰ ਜਾਂਦਿਆਂ ਨੂੰ, ਤੇ ਮਨ ਚ ਮੋਹ ਵੀ ਆਉਂਦਾ ਸੀ ਵੀ ਮੇਰਾ ਪੁੱਤਰ ਪਹਿਲੀ ਵਾਰੀ ਵਪਾਰ ਕਰਨ ਚੱਲਿਆ, ਉਸ ਮੋਹ ਕਰਕੇ ਵਾਰ ਵਾਰ ਕਹਿੰਦੇ ਪਿੱਛੇ ਵੀ ਮੁੜ ਮੁੜ ਵੇਖਦੇ ਸਨ।
ਮੰਦ ਮੰਦ ਭਗਤ ਹਰ ਗੁਣ ਮੰਦਰ ਜਸ ਪੰਤ ਭਗਤ ਬਜ ਸੁੰਦਰ।
ਗੁਰੂ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਸਾਰੇ ਗੁਣ ਨੇ, ਮੰਦ ਮੰਦ ਸਹਿਜੇ ਸਹਿਜੇ ਆਪਣਾ ਚਰਨ ਜ਼ਮੀਨ ਤੇ ਟਿਕਾਉਂਦੇ ਹੋਏ ਤੁਰੇ ਚਲੇ ਜਾ ਰਹੇ ਨੇ। ਤੇ ਰਸਤੇ ਚ ਭਾਈ ਬਾਲਾ ਜੀ ਕਹਿੰਦੇ ਬੜੇ ਬੜੇ ਸੋਹਣੇ ਬਚਨ ਸਤਿਗੁਰੂ ਜੀ ਮੈਨੂੰ ਸੁਣਾਉਂਦੇ, ਬੜੇ ਸੁੰਦਰ ਬਚਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮੈਨੂੰ ਸੁਣਾਉਂਦੇ ਚੱਲਦਿਆਂ ਹੋਇਆਂ।
ਭਗਤ ਵਿਰਾਗ ਗਿਆਨ ਗੁਣ ਸਾਨੇ ਮੁਝ ਉਪਦੇਸ਼ਨ ਕਹਿ ਸਕਾਨੇ।
ਬਚਨ ਜਿਨ੍ਹਾਂ ਚ ਭਗਤੀ ਸੀ, ਜਿਨ੍ਹਾਂ ਚ ਵਿਰਾਗ ਸੀ, ਇਹੋ ਜਿਹੇ ਸੋਹਣੇ ਸੋਹਣੇ ਬਚਨ ਜਿਨ੍ਹਾਂ ਚ ਗਿਆਨ ਹੈ, ਉਹ ਗਿਆਨ ਨਾਲ ਭਰੇ ਹੋਏ ਪਰਿਪੂਰਨ ਬਚਨ ਗੁਰੂ ਨਾਨਕ ਸਾਹਿਬ ਜੀ ਮੈਨੂੰ ਸੁਣਾਉਂਦੇ ਉਪਦੇਸ਼ ਵਜੋਂ, ਮੈਨੂੰ ਉਪਦੇਸ਼ ਦਿੰਦਿਆਂ, ਮੈਨੂੰ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣਾਉਂਦਿਆਂ ਸਤਿਗੁਰੂ ਜੀ ਨਾਲ ਨਾਲ ਟੋਰੀ ਲੈ ਕੇ ਜਾ ਰਹੇ ਸਨ।
ਗ੍ਰਾਮ ਨਗਰ ਮਾਰਗ ਮੈਂ
ਗ੍ਰਾਮ ਆਏ, ਕਈ ਨਗਰ ਆਏ, ਸਹਿਜੇ ਸਹਿਜੇ ਉਹਨਾਂ ਨਗਰਾਂ ਨੂੰ ਗ੍ਰਾਮਾਂ ਨੂੰ ਲੰਘਦੇ ਚਲੇ ਜਾ ਰਹੇ ਨੇ।
ਸਹਿਜ ਚਲਤ ਚਲਤ ਆਏ ਹੋ ਇੱਕ ਕਾਨਨ
ਚਲਦਿਆਂ ਚਲਦਿਆਂ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਝੂੜਕਾਣੇ ਦੀ ਮੰਡੀ ਦੇ ਇਲਾਕੇ ਦੇ ਲਾਗੇ ਜਾ ਪਹੁੰਚੇ, ਜਿਹੜੇ ਲਾਗੇ ਕਾਨਨ ਜੰਗਲ ਝੂੜਕਾਣੇ ਦਾ ਇਲਾਕਾ ਤੇ ਲਾਗੇ ਕਹਿੰਦੇ ਵਨ ਸੀ ਜੰਗਲ ਸੀ, ਉਸ ਜੰਗਲ ਵਿਚ ਸਾਹਿਬ ਸੱਚੇ ਪਾਤਸ਼ਾਹ ਨੇ ਨਿਗਾਹ ਮਾਰੀ, ਝਾਤੀ ਮਾਰੀ ਤੇ ਦੇਖਿਆ
ਸੁੰਦਰ ਆਸ਼ਰਮ ਇੱਕ ਨਿਹਾਰੀ
ਬੜਾ ਸੋਹਣਾ ਆਸ਼ਰਮ ਵੇਖਿਆ ਜੰਗਲ ਦੇ ਵਿਚ ਬਣਿਆ ਹੋਇਆ, ਜਿੱਥੇ ਤਪਸਵੀ ਬੈਠੇ ਤਪ ਤੇ ਕਰਦੇ ਸਨ, ਜਿੱਥੇ ਮਹਾਰਾਜ ਜੀ ਨੇ ਨਿਗਾਹ ਮਾਰੀ ਵੀ ਤਪਸਵੀ ਤਪ ਕਰ ਰਹੇ ਨੇ, ਕੋਈ ਪੁੱਠਾ ਲਟਕ ਕੇ ਤਪ ਕਰ ਰਿਹਾ, ਕੋਈ ਧੂਣੀ ਪਾ ਕੇ ਤਪ ਕਰ ਰਿਹਾ। ਜਗਤ ਗੁਰੂ ਪਾਤਸ਼ਾਹ ਜੀ ਉਹਨਾਂ ਸਾਧੂਆਂ ਦੀ ਮੰਡਲੀ ਵਿਚ ਜਾ ਪਹੁੰਚੇ ਨੇ, ਉੱਥੇ ਜਾ ਕੇ ਮੇਰੇ ਸਾਹਿਬ ਨੇ ਜਿਵੇਂ ਖਰਾ ਸੌਦਾ ਵਿਆਜਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਨੂੰ ਕਥਨ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੁੱਕਾਂ ਦੀ ਖਿਮਾ ਕਰਨੀ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹ